ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗ ਹੈ ਆਨ ਸੁਆਏ, ਨਾਨਕ ਕਹੂ ਨਾ ਸਿਜਈ ਬਿਨ ਨਾਵੈ ਪਤ ਜਾਏ। ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ, ਏਕ ਬਸ ਕਾਰਨ ਬਿਖੋਟ ਗਵਾਵੈ। ਏਕ ਭੀ ਨਾ ਦੇ ਦਸ ਭੀ ਹਿਰ ਲੈ, ਤੋ ਮੂੜਾ ਕਹੋ ਕਹਾਂ ਕਰੇ। ਜਿਸ ਠਾਕਰ ਸਿਓ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰ। ਗਿਆ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗ ਹੈ ਆਨ ਸੁਆਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਪ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਨੇ ਇੱਕ ਵਿਸ਼ੇਸ਼ ਬਾਣੀ ਉਚਾਰਨ ਕੀਤੀ ਹੈ, ਜਿਸ ਦਾ ਸਿੱਖ ਸੰਸਾਰ ਦੇ ਅੰਦਰ ਬਹੁਤ ਵਧੇਰੇ ਪਾਠ ਕੀਤਾ ਜਾਂਦਾ ਹੈ। ਉਹ ਬਾਣੀ ਕਿਹੜੀ ਹੈ? ਉਹ ਬਾਣੀ ਹੈ ਸੁਖਮਨੀ ਸਾਹਿਬ। ਇਹ ਪਾਵਨ ਅੰਮ੍ਰਿਤ ਰੂਪ ਬਾਣੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼੍ਰੀ ਰਾਮਸਰ ਸਾਹਿਬ ਸਰੋਵਰ ਦੇ ਕੰਢੇ 'ਤੇ ਇੱਕ ਬੇਰੀ ਦੇ ਬਿਰਸ਼ ਹੇਠਾਂ ਬੈਠ ਕੇ ਉਚਾਰਨ ਕੀਤੀ ਸੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਮਨ ਦੇ ਵਿੱਚ ਇੱਕ ਦਿਨ ਖਿਆਲ ਆਇਆ, ਕਲਯੁਗੀ ਜੀਵ ਵਿਕਾਰਾਂ ਦੀ ਪਾਪਾਂ ਦੀ ਅੱਗ ਵਿੱਚ ਸੜ ਰਹੇ ਹਨ, ਨਾ ਇਹਨਾਂ ਦੇ ਪਾਸੋਂ ਕੋਈ ਜੱਗ ਹੋ ਸਕਦਾ ਹੈ, ਨਾ ਯੋਗ ਹੋ ਸਕਦਾ ਹੈ, ਨਾ ਹੀ ਕੋਈ ਹੋਰ ਪੁੰਨ ਦਾਨ ਧਰਮ ਕਰਮ ਕਰ ਸਕਦੇ ਨੇ, ਇਹਨਾਂ ਦਾ ਕਿਵੇਂ ਉਧਾਰ ਹੋਵੇ? ਇਹ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਬਾਣੀ ਸੁਖਮਨੀ ਸਾਹਿਬ ਉਚਾਰਨ ਕੀਤੀ, ਜਿਸ ਦੇ 24 ਸਲੋਕ ਹਨ ਅਤੇ 24 ਹੀ ਅਸ਼ਟਪਦੀਆਂ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦਾ ਕੇਂਦਰੀ ਸਿਧਾਂਤ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਇਹਨਾਂ ਪੰਕਤੀਆਂ ਵਿੱਚ ਰੱਖਿਆ ਹੋਇਆ ਹੈ। ਆਪ ਸੰਗਤਾਂ ਨੇ 4 ਸਲੋਕਾਂ ਦੀ, 4 ਹੀ ਅਸ਼ਟਪਦੀਆਂ ਦੀ ਵੀ 4 ਸਰਵਣ ਕੀਤੀ ਹੈ। ਪਹਿਲੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਲੋਕ ਵਿੱਚ ਗੁਰੂਆਂ ਦੇ ਗੁਰੂ ਅਕਾਲ ਪੁਰਖ ਦਾ ਮੰਗਲਾਚਰਨ ਕੀਤਾ ਹੈ, ਫਿਰ ਸਿਮਰਨ ਦੀ ਮਹਿਮਾ ਉਚਾਰਨ ਕੀਤੀ। ਦੂਜੇ ਸਲੋਕ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਤੇ ਫਿਰ ਇਸ ਜੀਵ ਨੂੰ ਵਾਹਿਗੁਰੂ ਦੇ ਨਾਮ ਦੀ ਮਹਿਮਾ ਪ੍ਰਤੀ ਗਿਆਨ ਬਖਸ਼ਿਸ਼ ਕੀਤਾ। ਤੀਜੀ ਅਸ਼ਟਪਦੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੋਰ ਸਾਧਨਾ ਦੇ ਮੁਕਾਬਲੇ 'ਤੇ ਵਾਹਿਗੁਰੂ ਦੇ ਨਾਮ ਦੀ ਮਹੱਤਤਾ ਨੂੰ ਪ੍ਰਗਟਾਇਆ ਅਤੇ ਚੌਥੀ ਅਸ਼ਟਪਦੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਰਉਪਕਾਰ ਯਾਦ ਕਰਵਾਏ ਅਤੇ ਨਾਲ ਹੀ ਜੀਵ ਦੀ ਨਾਸਮਝੀ ਅਤੇ ਲਾਪਰਵਾਹੀ ਦਾ ਵੀ ਜ਼ਿਕਰ ਕੀਤਾ ਹੈ। ਅਖੀਰ 'ਤੇ ਆਪਣੇ ਗੁਨਾਹਾਂ ਨੂੰ ਬਖਸ਼ਾਉਣ ਦੇ ਲਈ ਅਰਦਾਸ ਬੇਨਤੀ ਕੀਤੀ ਹੈ। ਤੂੰ ਠਾਕੁਰ ਤੋਂ ਪਹੇ ਅਰਦਾਸ, ਜੀਓ ਪਿੰਡ ਸਾਹਿਬ ਤੇਰੀ ਰਾਸ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪੰਜਵੇਂ ਸਲੋਕ ਦੇ ਅੰਦਰ ਇਹਨਾਂ ਜੀਵਾਂ ਦੀ ਜੋ ਪਰਮਾਦੀ ਦਸ਼ਾ ਹੈ ਉਹਦਾ ਹੀ ਜ਼ਿਕਰ ਕਰਨ ਲੱਗੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਦੇਨ ਹਰ ਪ੍ਰਭ ਛੋੜ ਕੇ ਲਾਗਹਿ ਆਨ ਸੁਆਏ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਦੇਣ ਵਾਲਾ ਦਾਤਾ ਅਕਾਲ ਪੁਰਖ ਹੈ ਜਿਸ ਦੇ ਬੇਅੰਤ ਪਰਉਪਕਾਰ ਸਤਿਗੁਰੂ ਨੇ ਪਿੱਛੇ ਇਸ ਮਨੁੱਖ ਨੂੰ ਯਾਦ ਕਰਵਾਏ ਹਨ। ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਦੇਣ ਵਾਲੇ ਦਾਤੇ ਅਕਾਲ ਪੁਰਖ ਨੂੰ ਛੱਡ ਕੇ ਲਾਗਹਿ ਆਨ ਸੁਆਏ। ਇਹ ਜਿਤਨੇ ਵੀ ਕਲਯੁਗੀ ਜੀਵ ਨੇ ਇਹ ਹੋਰ ਸਵਾਦਾਂ ਦੇ ਵਿੱਚ ਲੱਗੇ ਹੋਏ ਨੇ, ਇਹਨਾਂ ਨੂੰ ਦਾਤਾ ਭੁੱਲਿਆ ਹੋਇਆ ਹੈ। ਜਿਹੜੇ ਹੋਰ ਅਨੇਕਾਂ ਵਿਸ਼ਿਆਂ ਦੇ ਸਵਾਦ ਨੇ, ਮਾਇਆ ਦੇ ਪ੍ਰਯੋਜਨ ਨੇ, ਉਹਨਾਂ ਦੇ ਵਿੱਚ ਲੱਗੇ ਹੋਏ ਹਨ।
ਨਾਨਕ ਕਹੂ ਨਾ ਸੀਜੈ ਬਿਨ ਨਾ ਵੈ ਪਤ ਜਾਏ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜੀਵ ਕਿਸੇ ਤਰ੍ਹਾਂ ਵੀ ਸਿੱਝ ਨਹੀਂ ਸਕਦਾ, ਪੁੱਗ ਨਹੀਂ ਸਕਦਾ, ਆਪਣੇ ਜੀਵਨ ਦੇ ਵਿੱਚ ਸਫਲਤਾ ਨਹੀਂ ਪ੍ਰਾਪਤ ਕਰ ਸਕਦਾ। ਸੀਜੀ ਦਾ ਅਰਥ ਹੁੰਦਾ ਸਿੱਝ ਜਾਣਾ, ਪੁੱਗ ਜਾਣਾ, ਬਾਜੀ ਨੂੰ ਜਿੱਤ ਲੈਣਾ। ਹਜ਼ੂਰ ਕਹਿੰਦੇ ਨੇ ਮਨੁੱਖ ਕਿਸੇ ਤਰ੍ਹਾਂ ਵੀ ਸਿੱਝ ਨਹੀਂ ਸਕਦਾ, ਜੀਵਨ ਦੀ ਬਾਜੀ ਨੂੰ ਜਿੱਤ ਨਹੀਂ ਸਕਦਾ। ਬਿਨ ਨਾਵੈ ਪਤ ਜਾਏ, ਨਾਮ ਤੋਂ ਬਿਨਾਂ ਮਨੁੱਖ ਦੀ ਪਤ ਚਲੀ ਜਾਂਦੀ ਹੈ। ਕਿਉਂ? ਜਿਹੜਾ ਮਨੁੱਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਹੈ ਉਹਦੀ ਲੋਕ ਅਤੇ ਪ੍ਰਲੋਕ ਵਿੱਚ ਇੱਜ਼ਤ ਬਣਦੀ ਹੈ। ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ, ਵਿਕਾਰਾਂ ਨੇ ਉਹਦੀ ਪਤ ਨੂੰ ਨਾਸ ਕਰਨਾ ਹੀ ਕਰਨਾ ਹੈ।
ਕਸ਼ਟ ਪਰੇ ਦਸ ਵਸਤੂ ਲੈ ਪਾਛੈ ਪਾਵੈ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਇਸ ਜੀਵ ਦੀ ਅਲਪਗਤਾ ਦਰਸਾਉਂਦੇ ਹਨ। ਦੇਖ ਲਓ ਉਸ ਵਾਹਿਗੁਰੂ ਪਰਮੇਸ਼ਰ ਦੇ ਕਿੰਨੇ ਪਰਉਪਕਾਰ ਨੇ। ਦਸ ਵਸਤੂ ਲੈ ਪਾਛੈ ਪਾਵੈ, ਉਸ ਵਾਹਿਗੁਰੂ ਪਰਮੇਸ਼ਰ ਨੇ ਇਸ ਮਨੁੱਖ ਨੂੰ ਦਸ ਵਸਤੂਆਂ ਦਿੱਤੀਆਂ ਹੋਈਆਂ ਨੇ, ਭਾਵ ਆਪਣੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਜਿੰਨੇ ਪਦਾਰਥਾਂ ਦੀ ਲੋੜ ਹੈ, ਜਿੰਨੀਆਂ ਚੀਜ਼ਾਂ ਵਸਤਾਂ ਦੀ ਲੋੜ ਹੈ, ਉਹ ਇੱਕ ਨਹੀਂ, ਦੋ ਨਹੀਂ, ਦਸ ਚੀਜ਼ਾਂ ਵਾਹਿਗੁਰੂ ਨੇ ਮਨੁੱਖ ਨੂੰ ਦਿੱਤੀਆਂ ਹੋਈਆਂ ਹਨ। ਭਾਵ ਲੋੜ ਦੇ ਅਨੁਸਾਰ ਸਾਰਾ ਕੁਝ ਇਸ ਨੂੰ ਵਧੀਕ ਦਿੱਤਾ ਹੋਇਆ ਹੈ, ਪਰ ਇਹ ਮਨੁੱਖ ਐਸਾ ਗੁਸਤਾਖ ਹੈ, ਇਹ ਦਸ ਵਸਤੂਆਂ ਲੈ ਕੇ ਪਾਛੇ ਪਾਵੇ ਉਹਨਾਂ ਨੂੰ ਪਿੱਛੇ ਪਾ ਲੈਂਦਾ, ਭਾਵ ਉਹਨਾਂ ਨੂੰ ਭੁੱਲ ਜਾਂਦਾ। ਜੋ ਵਾਹਿਗੁਰੂ ਦੇ ਪਰਉਪਕਾਰ ਨੇ, ਬਖਸ਼ੀਆਂ ਹੋਈਆਂ ਦਾਤਾਂ ਨੇ, ਉਹਨਾਂ ਨੂੰ ਲੈ ਕੇ ਇਹ ਮਨੁੱਖ ਭੁੱਲ ਜਾਂਦਾ ਹੈ ਅਤੇ ਕਹਿੰਦਾ ਮੈਨੂੰ ਰੱਬ ਨੇ ਦਿੱਤਾ ਕੀ ਹੈ। ਸਭ ਕੁਛ ਲੈ ਕੇ ਫਿਰ ਵੀ ਇਹ ਮਨੁੱਖ ਆਖਦਾ ਮੈਨੂੰ ਪਰਮੇਸ਼ਰ ਨੇ ਦਿੱਤਾ ਕੀ ਹੈ। ਦਸ ਚੀਜ਼ਾਂ ਲੈ ਕੇ ਮਨੁੱਖ ਉਹਨਾਂ ਨੂੰ ਪਿੱਛੇ ਪਾ ਲੈਂਦਾ, ਭਾਵ ਭੁੱਲ ਜਾਂਦਾ ਹੈ।
ਇੱਕ ਵਸਤ ਕਾਰਨ ਬਿਖੋਟ ਗਵਾਵੇ।
ਤੇ ਜੇ ਵਾਹਿਗੁਰੂ ਇੱਕ ਵਸਤੂ ਇਹਨੂੰ ਨਾ ਦੇਵੇ ਤੇ ਫਿਰ ਉਹਦੇ ਵਾਸਤੇ ਬਖੋਟ ਗਵਾਵੇ। ਬਖੋਟ ਦਾ ਅਰਥ ਹੈ ਵੀ ਜਿਹੜੀ ਆਪਣੇ ਹਿਰਦੇ ਦੀ ਸ਼ੁੱਧਤਾ ਹੈ, ਸ਼ੁੱਧ ਭਾਵਨਾ ਹੈ, ਉਹਨੂੰ ਗਵਾ ਲੈਂਦਾ। ਮਨੁੱਖ ਦੀ ਐਸੀ ਆਦਤ ਹੈ ਜਿਹੜੀਆਂ ਦਾਤਾਂ ਵਾਹਿਗੁਰੂ ਨੇ ਦਿੱਤੀਆਂ ਹੋਈਆਂ ਨੇ ਉਹਨਾਂ ਨੂੰ ਤਾਂ ਭੁੱਲ ਭੁਲ ਆ ਜਾਂਦਾ ਹੈ, ਅਤੇ ਜਿਹੜੀ ਚੀਜ਼ ਇਹ ਚਾਹੁੰਦਾ ਹੈ ਨਾ ਮੈਨੂੰ ਆਹ ਮਿਲ ਜਾਵੇ, ਕਿਸੇ ਇੱਕ ਵਸਤੂ ਦੇ ਲਈ ਯਤਨ ਕਰਦਾ ਹੈ, ਕੋਸ਼ਿਸ਼ ਕਰਦਾ ਹੈ, ਜੋ ਨਾ ਮਿਲੇ ਤਾਂ ਫਿਰ ਆਪਣੀ ਸਾਰੀ ਜਿਹੜੀ ਇਮਾਨਦਾਰੀ ਹੈ, ਆਪਣੀ ਸਾਰੀ ਵਫਾਦਾਰੀ ਹੈ, ਜੋ ਹਿਰਦੇ ਦੀ ਸ਼ੁੱਧ ਭਾਵਨਾ ਹੈ, ਸਾਰੀ ਗੁਆ ਦਿੰਦਾ ਹੈ ਅਤੇ ਕਹਿੰਦਾ ਮੈਨੂੰ ਰੱਬ ਨੇ ਦਿੱਤਾ ਕੀ ਹੈ, ਇਕਦਮ ਅਕਿਰਤ ਕਣ ਬਣ ਜਾਂਦਾ ਹੈ।
ਏਕ ਪੀ ਨਾ ਦੇ ਦਸ ਪੀ ਹਿਰ ਲੇ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਨੁੱਖ ਨੂੰ ਸਮਝਾਉਂਦੇ ਹਨ ਵੀ ਉਹ ਦਾਤਾ ਬੜਾ ਦਿਆਲੂ ਹੈ, ਠੀਕ ਹੈ, ਉਸ ਦਾਤੇ ਨੇ ਸਭ ਦਾਤਾਂ ਸਾਨੂੰ ਬਖਸ਼ਿਸ਼ ਕੀਤੀਆਂ ਹਨ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਜੇ ਉਹ ਦਾਤਾ ਇੱਕ ਵੀ ਦਾਤ ਨਾ ਦੇਵੇ ਅਤੇ ਜਿਹੜੀਆਂ ਦੱਸ ਦਿੱਤੀਆਂ ਹਨ ਉਹਨਾਂ ਨੂੰ ਹਿਰ ਲੈ ਸਾਡੇ ਪਾਸੋਂ ਖੋਹ ਲਵੇ, ਰੱਬ ਦੇ ਨਾਲ ਜੋਰ ਥੋੜ੍ਹਾ ਕਿਸੇ ਦਾ ਚੱਲ ਸਕਦਾ, ਜਿਹੜੀਆਂ ਦਸ ਚੀਜ਼ਾਂ ਦਿੱਤੀਆਂ ਹੋਈਆਂ ਨੇ ਉਹ ਖੋਹ ਵੀ ਸਕਦਾ, ਜਿਸਨੇ ਦਿੱਤੀਆਂ ਨੇ ਉਹਨੂੰ ਲੈਣ ਦਾ ਵੀ ਹੱਕ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਇਸ ਮਨੁੱਖ ਨੂੰ ਸਮਝਾਉਂਦੇ ਹਨ ਵੀ ਉਸ ਦਾਤੇ ਨੇ ਇੰਨੀਆਂ ਵਸਤੂਆਂ ਦਿੱਤੀਆਂ ਨੇ, ਦਸ ਦਾਤਾਂ ਬਖਸ਼ੀਆਂ ਨੇ, ਜੇ ਉਹ ਇੱਕ ਵੀ ਨਾ ਦੇਵੇ ਅਤੇ ਦਸ ਦਿੱਤੀਆਂ ਵੀ ਖੋਹ ਲਵੇ ਅਤੇ ਫਿਰ ਇਹ ਆਦਮੀ ਕੀ ਕਰ ਸਕਦਾ ਹੈ।
ਤੋ ਮੂੜਾ ਕਹੋ ਕਹਾ ਕਰੇ।
ਸਤਿਗੁਰੂ ਕਹਿੰਦੇ ਨੇ ਜੀਵ ਤਾਂ ਮੂੜਾ ਦਾ ਅਰਥ ਮੂਰਖ ਹੈ, ਬੇਸਮਝ ਹੈ, ਬੇਵਕੂਫ਼ ਹੈ। ਜੇ ਵਾਹਿਗੁਰੂ ਦਸ ਚੀਜ਼ਾਂ ਦੇ ਕੇ ਅਤੇ ਫਿਰ ਉਹ ਇਸਦੇ ਪਾਸੋਂ ਵਾਪਸ ਖੋਹ ਲਵੇ ਫਿਰ ਇਹ ਕੀ ਕਰ ਸਕਦਾ ਹੈ, ਮੂਰਖ ਆਦਮੀ ਕੁਝ ਵੀ ਨਹੀਂ ਕਰ ਸਕਦਾ। ਇਹਦਾ ਮਤਲਬ ਇਹ ਹੈ ਵਾਹਿਗੁਰੂ ਪਰਮੇਸ਼ਰ ਨੇ ਹਰ ਮਨੁੱਖ ਨੂੰ ਗੁਰੂ ਸਰੂਪ ਧਾਰਨ ਕਰਕੇ ਇਹ ਆਗਿਆ ਬਖਸ਼ੀ ਹੈ ਵੀ ਗੁਰਸਿੱਖਾ ਤੈਨੂੰ ਵਾਹਿਗੁਰੂ ਪਰਮੇਸ਼ਰ ਨੇ ਜਿੰਨੀ ਮਾਇਆ ਦਿੱਤੀ ਹੈ ਉਹਦਾ ਦਸਵੰਧ ਤੂੰ ਗੁਰੂ ਨੂੰ ਦੇਣਾ, ਗੁਰੂ ਘਰ ਸੇਵਾ ਲਈ ਅਰਪਣ ਕਰਨਾ ਹੈ, ਸੰਗਤਾਂ ਨੂੰ ਲੰਗਰ ਵੀ ਛਕਾਉਣਾ ਹੈ ਅਤੇ ਕੋਈ ਹੋਰ ਸੇਵਾ ਦੇ ਵਿੱਚ ਲਾ ਕੇ ਉਹਨੂੰ ਸਫਲ ਕਰਨਾ ਹੈ, ਅਤੇ ਨਾਲ ਹੀ ਇਹ ਵੀ ਹੁਕਮ ਕੀਤਾ ਹੈ ਜਿਹੜਾ ਸਮੇਂ ਦਾ ਦਸਵੰਧ ਹੈ, 24 ਘੰਟਿਆਂ ਦੇ ਵਿੱਚੋਂ ਤਕਰੀਬਨ 2.5 ਘੰਟੇ ਦਾ ਸਮਾਂ ਬਣਦਾ ਹੈ, ਉਹ ਤੂੰ ਨਿਤਨੇਮ ਸਿਮਰਨ ਅਤੇ ਸੰਗਤ ਵਿੱਚ ਬਤੀਤ ਕਰਨਾ ਹੈ। ਇਹ ਸਤਿਗੁਰੂ ਦੀ ਹਰ ਗੁਰਸਿੱਖ ਮਾਈ ਭਾਈ ਨੂੰ ਆਗਿਆ ਹੈ ਵੀ ਗੁਰਸਿੱਖਾ ਤੂੰ ਸਮੇਂ ਦਾ ਦਸਵੰਧ ਅਤੇ ਆਪਣੀ ਮਾਇਆ ਦਾ ਦਸਵੰਧ ਗੁਰੂ ਨੂੰ ਭੇਟ ਕਰਨਾ। ਪਰ ਅਸੀਂ ਕੀ ਐਸਾ ਕਰਦੇ ਹਾਂ, ਇਹ ਗੱਲ ਸੋਚਣ ਵਾਲੀ ਹੈ। ਨਾ ਅਸੀਂ ਆਪਣੀ ਕਮਾਈ ਦਾ ਦਸਵੰਧ ਦਿੰਦੇ ਹਾਂ ਅਤੇ ਨਾ ਹੀ ਆਪਣੇ ਸਮੇਂ ਦਾ ਦਸਵੰਧ ਗੁਰੂ ਨੂੰ ਭੇਟ ਕਰਦੇ ਹਾਂ, ਨਾ ਅਸੀਂ ਕੋਈ ਸੇਵਾ ਕਰਦੇ ਹਾਂ, ਨਾ ਹੀ ਸਿਮਰਨ ਕਰਦੇ ਹਾਂ। 10 ਵਸਤੂਆਂ ਲੈ ਕੇ ਉਹਨਾਂ ਨੂੰ ਪਿੱਛੇ ਪਾ ਲੈਣੇ ਭੁੱਲ ਜਾਂਦੇ ਹਾਂ ਅਤੇ ਇੱਕ ਵਸਤੂ ਦੀ ਖਾਤਰ ਭਾਵ ਵਾਹਿਗੁਰੂ ਕਹਿੰਦਾ ਮੇਰੇ ਪਾਸੋਂ 10 ਲੈ ਅਤੇ ਪਰ ਇੱਕ ਚੀਜ਼ ਦਸਵੰਧ ਮੈਨੂੰ ਦੇ। ਪਰ ਉਹ ਦਸਵੰਧ ਨਹੀਂ ਅਸੀਂ ਦੇ ਸਕਦੇ, ਨਾ ਮਾਇਆ ਦਾ ਦਸਵੰਧ ਅਤੇ ਨਾ ਹੀ ਅਸੀਂ ਸਮੇਂ ਦਾ ਦਸਵੰਧ ਗੁਰੂ ਨੂੰ ਭੇਟ ਕਰਦੇ ਹਾਂ। ਇਹਦੇ ਨਾਲ ਹੀ ਆਪਣਾ ਯਕੀਨ ਬਖੋਟ ਦਾ ਅਰਥ ਹੈ ਆਪਣੀ ਪ੍ਰਤੀਤ ਗੁਆ ਲੈਂਦੇ ਹਾਂ। ਹਜ਼ੂਰ ਕਹਿੰਦੇ ਨੇ ਉਹ ਦਾਤਾ ਜੀ ਇੱਕ ਵੀ ਨਾ ਦੇਵੇ ਅਤੇ 10 ਦਿੱਤੀਆਂ ਵੀ ਖੋਹ ਲਵੇ ਫਿਰ ਦੱਸੋ ਮੂਰਖ ਆਦਮੀ ਕੀ ਕਰ ਸਕਦਾ ਹੈ, ਕੁਝ ਵੀ ਨਹੀਂ ਕਰ ਸਕਦਾ।
ਜਿਸ ਠਾਕੁਰ ਸਿਓ ਨਾਹੀ ਚਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜਿਸ ਮਾਲਕ ਦੇ ਨਾਲ ਕਿਸੇ ਤਰ੍ਹਾਂ ਵੀ ਚਾਰਾ ਨਹੀਂ ਚੱਲ ਸਕਦਾ। ਚਾਰਾ ਦਾ ਅਰਥ ਹੁੰਦਾ ਜ਼ੋਰ, ਜਿਹਦੇ ਸਾਹਮਣੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ।
ਤਾ ਕਉ ਕੀਜੈ ਸਦ ਨਮਸਕਾਰ।
ਉਸ ਦਾਤੇ ਅੱਗੇ ਤਾਂ ਹਮੇਸ਼ਾ ਲਈ ਸਾਨੂੰ ਸਿਜਦਾ ਹੀ ਕਰਨਾ ਚਾਹੀਦਾ, ਉਸ ਦਾਤੇ ਦੇ ਚਰਣਾਂ 'ਤੇ ਹਮੇਸ਼ਾ ਲਈ ਸਾਨੂੰ ਮੱਥਾ ਹੀ ਟੇਕਣਾ ਚਾਹੀਦਾ ਹੈ।
ਜਾ ਕੇ ਮਨ ਲਾਗਾ ਪ੍ਰਭ ਮੀਠਾ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਠੀਕ ਹੈ, ਆਮ ਦੁਨੀਆਂ ਦੇ ਲੋਕਾਂ ਨੂੰ ਦਾਤਾ ਭੁੱਲਿਆ ਹੋਇਆ ਹੈ, ਦਾਤਾ ਨਾਲ ਪਿਆਰ ਕਰ ਰਹੇ ਹਨ, ਪਰ ਨਾਲ ਹੀ ਹਜ਼ੂਰ ਕਹਿੰਦੇ ਨੇ ਜਿਸ ਦੇ ਮਨ ਦੇ ਵਿੱਚ ਉਹ ਦਾਤਾ ਵਾਹਿਗੁਰੂ ਪਰਮੇਸ਼ਰ ਮਿੱਠਾ ਪਿਆਰਾ ਲੱਗਿਆ ਹੈ।
ਸਰਬ ਸੁਖ ਤਾਹੂ ਮਨ ਬੂਠਾ।
ਲੋ ਫਿਰ ਸਾਰੇ ਦੁਨੀਆਂ ਦੇ ਅਤੇ ਲੋਕ ਪਰਲੋਕ ਦੇ ਸੁੱਖ ਉਹਦੇ ਮਨ ਦੇ ਵਿੱਚ ਆ ਕੇ ਵਸ ਜਾਂਦੇ ਨੇ। ਭਾਵ ਜਦੋਂ ਦਾਤੇ ਨਾਲ ਪਿਆਰ ਹੋ ਜਾਂਦਾ ਹੈ ਫਿਰ ਲੋਕ ਤੇ ਪ੍ਰਲੋਕ ਦੇ ਸਾਰੇ ਸੁਖ ਉਹਦੇ ਮਨ ਦੇ ਵਿੱਚ ਆ ਕੇ ਵਸ ਜਾਂਦੇ ਹਨ।
ਜਿਸ ਜਨ ਆਪਣਾ ਹੁਕਮ ਮਨਾਇਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਜੀਵ ਨੂੰ ਉਸ ਮਾਲਕ ਦਾ ਹੁਕਮ ਮੰਨਣਾ ਚਾਹੀਦਾ ਹੈ, ਪਰ ਅਸੀਂ ਮੰਨਦੇ ਨਹੀਂ। ਹਜ਼ੂਰ ਕਹਿੰਦੇ ਜਿਸ ਜਨ ਨੂੰ ਉਸ ਅਕਾਲ ਪੁਰਖ ਨੇ ਆਪਣਾ ਹੁਕਮ ਮਨਾਇਆ ਹੈ, ਭਾਵ ਜਿਸ ਉੱਤੇ ਵਾਹਿਗੁਰੂ ਦੀ ਕਿਰਪਾ ਹੋਈ, ਜਿਹੜੇ ਗੁਰਸਿੱਖ ਮਾਈ ਪਾਈ ਵਾਹਿਗੁਰੂ ਦਾ ਭਾਣਾ ਮੰਨਦੇ ਹਨ।
ਸਰਬ ਥੋਕ ਨਾਨਕ ਤਿਨ ਪਾਇਆ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਸਾਰੇ ਹੀ ਥੋਕ ਪਦਾਰਥਾਂ ਨੂੰ ਉਹਨਾਂ ਨੇ ਵਾਹਿਗੁਰੂ ਪਰਮੇਸ਼ਰ ਤੋਂ ਪ੍ਰਾਪਤ ਕਰ ਲਿਆ। ਇਹਦਾ ਮਤਲਬ ਇਹ ਹੈ ਜਿਹੜੇ ਉਸ ਮਾਲਕ ਦਾ ਹੁਕਮ ਮੰਨਦੇ ਨੇ, ਭਾਣਾ ਮਿੱਠਾ ਕਰਕੇ ਮੰਨਦੇ ਨੇ, ਫਿਰ ਉਹਨਾਂ ਨੂੰ ਸਾਰੇ ਪਦਾਰਥ ਧਰਮ ਅਰਥ ਕਾਮ ਤੇ ਮੋਖ ਵਰਗੇ ਵਾਹਿਗੁਰੂ ਦੇ ਦਿੰਦਾ ਹੈ।
ਅਗਨਤ ਸਾਹੋ ਆਪਣੀ ਦੇ ਰਾਸ,
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਪਰਉਪਕਾਰ ਤੇ ਜਿਹੜੇ ਜੀਵ ਦੀ ਜਿਹੜੀ ਲਾਪਰਵਾਹੀ ਹੈ ਉਹਦਾ ਫਿਰ ਜ਼ਿਕਰ ਕਰਦੇ ਹਨ। ਅਗੰਤ ਸਾਹੋ ਆਪਣੀ ਦੇ ਰਾਸ, ਉਹ ਸਾਹੋ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਅਗੰਤ ਦਾ ਅਰਥ ਹੈ ਵੀ ਅਣਗਿਣਤ, ਭਾਵ ਬੇਸ਼ੁਮਾਰ ਆਪਣੇ ਵੱਲੋਂ ਪੂੰਜੀ ਦਿੰਦਾ ਹੈ। ਇਹਦਾ ਮਤਲਬ ਇਹ ਹੈ ਜਿੰਨੇ ਦੁਨੀਆਂ ਦੇ ਪਦਾਰਥ ਨੇ, ਜਿੰਨੇ ਸੁੱਖ ਨੇ, ਜਿੰਨੇ ਸਾਖ ਸੰਬੰਧੀ ਨੇ, ਇਹ ਜੀਵਨ ਹੈ, ਸਰੀਰ ਹੈ, ਇੰਦਰੀਏ ਨੇ, ਇਹ ਸਾਰੇ ਵਾਹਿਗੁਰੂ ਦੀ ਬਖਸ਼ੀ ਹੋਈ ਪੂੰਜੀ ਹੈ। ਹਜ਼ੂਰ ਕਹਿੰਦੇ ਉਹ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਬੇਸ਼ੁਮਾਰ ਇਸ ਜੀਵ ਨੂੰ ਆਪਣੇ ਵੱਲੋਂ ਪੂੰਜੀ ਦਿੰਦਾ ਹੈ।
ਖਾਤ ਪੀਤ ਵਰਤੈ ਆਨੰਦ ਉਲਾਸ,
ਇਹ ਜੀਵ ਵਾਹਿਗੁਰੂ ਪਰਮੇਸ਼ਰ ਦੇ ਪਾਸੋਂ ਹਰ ਚੀਜ਼ ਲੈ ਕੇ ਖਾਂਦਾ ਵੀ ਹੈ, ਪੀਂਦਾ ਵੀ ਹੈ, ਵਰਤਦਾ ਹੈ ਤੇ ਆਨੰਦ ਵੀ ਭੋਗਦਾ ਹੈ, ਉਲਾਸ ਖੁਸ਼ ਵੀ ਹੁੰਦਾ ਹੈ।
ਆਪਣੀ ਅਮਾਨ ਕਛ ਬਹੁਰ ਸਾਹੋਲੇ,
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹਦਾ ਈਮਾਨ, ਇਹਦਾ ਭਰੋਸਾ, ਇਹਦਾ ਸਦਕ ਉਸ ਵੇਲੇ ਪਰਖਿਆ ਜਾਂਦਾ ਹੈ ਜਦੋਂ ਦੇਣ ਵਾਲਾ ਦਾਤਾ ਆਪਣੀ ਅਮਾਨਤ ਵਿੱਚੋਂ ਕੁਝ ਥੋੜ੍ਹੀ ਬਹੁਤ ਚੀਜ਼ ਵਾਪਸ ਲੈ ਲਵੇ, ਕਿਉਂਕਿ ਦਿੰਦਾ ਤੇ ਉਹੀ ਹੈ। ਜੇ ਆਪਣੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਕੋਈ ਥੋੜ੍ਹੀ ਜਿਹੀ ਚੀਜ਼ ਦਾਤਾ ਵਾਪਸ ਲੈ ਲਵੇ,
ਅਗਿਆਨੀ ਮਨ ਰੋਸ ਕਰੇ,
ਤੇ ਇਹ ਜਿਹੜਾ ਜੀਵ ਹੈ ਐਸਾ ਬੇਸਮਝ ਹੈ, ਐਸਾ ਨਾਦਾਨ ਹੈ, ਇਹ ਆਪਣੇ ਮਨ ਦੇ ਵਿੱਚ ਫਿਰ ਗੁੱਸਾ ਕਰਦਾ ਤੇ ਰੋਸ ਪ੍ਰਗਟ ਕਰਦਾ। ਹੁਣ ਦਾਤਾਂ ਤੇ ਸਾਰੀਆਂ ਵਾਹਿਗੁਰੂ ਦੀਆਂ ਨੇ, ਉਹ ਕਹਿੰਦਾ ਭਾਈ ਤੂੰ ਵਰਤ, ਤੇ ਜੇ ਹੁਣ ਵਾਹਿਗੁਰੂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਕੋਈ ਆਪਣੀ ਅਮਾਨਤ ਥੋੜ੍ਹੀ ਬਹੁਤੀ ਵਾਪਸ ਲੈ ਲਵੇ, ਕੋਈ ਇੱਕ ਪਦਾਰਥ ਮਨੁੱਖ ਦੇ ਕੋਲੋਂ ਵਾਪਸ ਲੈ ਲਵੇ, ਤੇ ਇਹ ਆਪਣੇ ਮਨ ਦੇ ਵਿੱਚ ਗੁੱਸਾ ਕਰਦਾ ਹੈ।
ਆਪਣੀ ਪ੍ਰਤੀਤ ਆਪ ਹੀ ਖੋਵੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨੁੱਖ ਐਸਾ ਕਰਕੇ ਆਪਣੀ ਪ੍ਰਤੀਤ ਆਪ ਹੀ ਗੁਆ ਲੈਂਦਾ, ਆਪਣਾ ਭਰੋਸਾ, ਆਪਣਾ ਯਕੀਨ ਆਪ ਹੀ ਗੁਆ ਦਿੰਦਾ ਹੈ।
ਬਹਰ ਉਸ ਕਾ ਵਿਸ਼ਵਾਸ ਨਾ ਹੋਵੇ,
ਜਦੋਂ ਇੱਕ ਵਾਰੀ ਬੰਦਾ ਬੇਈਮਾਨੀ ਕਰ ਦੇਵੇ, ਇੱਕ ਵਾਰੀ ਅਮਾਨਤ ਵਿੱਚ ਖਿਆਨਤ ਕਰ ਦੇਵੇ, ਤੇ ਫਿਰ ਉਹਦਾ ਕਦੀ ਵਿਸ਼ਵਾਸ ਵੀ ਨਹੀਂ ਹੋ ਸਕਦਾ, ਆਮ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਵੀ। ਹੁਣ ਦੇਖ ਲਓ, ਕੋਈ ਸਾਨੂੰ ਮੂੰਹ ਮੰਗਿਆ ਧਨ ਵੀ ਦਿੰਦਾ ਹੈ, ਸੁੱਖ ਸਹੂਲਤਾਂ ਵੀ ਦਿੰਦਾ ਹੈ, ਪਰ ਜੇ ਉਹ ਸਾਨੂੰ ਕਹਿ ਦੇਵੇ ਵੀ ਇੱਕ ਆਹ ਚੀਜ਼ ਮੈਨੂੰ ਵਾਪਸ ਕਰ ਦੇਵੇ, ਤੇ ਉਸ ਵੇਲੇ ਖੁਸ਼ੀ ਖੁਸ਼ੀ ਸਾਨੂੰ ਦੇ ਦੇਣੀ ਚਾਹੀਦੀ ਹੈ। ਪਰ ਜੇ ਦਾਤੇ ਕੋਲੋਂ 10 ਚੀਜ਼ਾਂ ਲੈ ਕੇ ਤੇ ਇੱਕ ਵੀ ਉਹਨੂੰ ਦੇਣ ਦੇ ਲਈ ਸਾਡਾ ਮਨ ਤਿਆਰ ਨਾ ਹੋਵੇ, ਫਿਰ ਏਦੋਂ ਵੱਡੀ ਹੋਰ ਸਾਡੀ ਅਕਿਰਤ ਘਣਤਾ ਤੇ ਮੂਰਖਤਾ ਕੀ ਹੋ ਸਕਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਉਹ ਦਾਤਾ ਅਕਾਲ ਪੁਰਖ ਹੈ, ਉਸਨੇ ਸਾਨੂੰ ਇੰਨੇ ਸੁੱਖ ਬਖਸ਼ੇ ਨੇ, ਇੰਨੇ ਪਦਾਰਥ ਦਿੱਤੇ ਨੇ, ਜੇ ਕੋਈ ਇੱਕ ਅੱਧੀ ਦਾਤ ਵਾਹਿਗੁਰੂ ਵਾਪਸ ਲੈ ਵੀ ਲਵੇ ਤਾਂ ਸਾਨੂੰ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ, ਪਰ ਇਹ ਅਗਿਆਨੀ ਜੀ ਮਨ ਵਿੱਚ ਰੋਸ ਕਰਨ ਲੱਗ ਜਾਂਦਾ। ਹਜ਼ੂਰ ਕਹਿੰਦੇ ਨੇ ਗੁੱਸਾ ਨਹੀਂ ਕਰਨਾ ਚਾਹੀਦਾ, ਜਿਹੜਾ ਆਦਮੀ ਗੁੱਸਾ ਕਰਦਾ ਹੈ ਉਹ ਆਪਣੀ ਪ੍ਰਤੀਤ ਆਪ ਹੀ ਗੁਆ ਲੈਂਦਾ ਹੈ, ਫਿਰ ਦੁਬਾਰਾ ਮੁੜ ਕੇ ਉਸਦਾ ਵਿਸ਼ਵਾਸ ਨਹੀਂ ਹੁੰਦਾ।
ਜਿਸ ਕੀ ਬਸਤ ਤਿਸੇ ਆ ਗਏ ਰਾਖੈ,
ਚਾਹੀਦਾ ਇਹ ਹੈ ਹਰ ਇਨਸਾਨ ਨੂੰ ਜਿਸ ਦਾਤੇ ਨੇ ਸਾਨੂੰ ਸਭ ਦਾਤਾਂ ਬਖਸ਼ੀਆਂ ਨੇ, ਉਹਦੀ ਕੋਈ ਵੀ ਵਸਤੂ ਸਾਡੇ ਕੋਲ ਹੈ, ਹਮੇਸ਼ਾ ਉਸ ਵਾਹਿਗੁਰੂ ਦੀ ਅੱਗੇ ਭੇਟ ਕਰ ਦੇਵੇ, ਉਹਨੂੰ ਆਖੇ ਦਾਤਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਾ ਮੇਰਾ। ਚਾਹੀਦਾ ਤੇ ਇਹ ਹੈ ਨਾ ਵੀ ਜਿਸ ਦੀ ਵਸਤੂ ਹੈ ਉਹਦੇ ਅੱਗੇ ਰੱਖ ਦੇਵੇ, ਉਹਦੇ ਅੱਗੇ ਭੇਟ ਕਰ ਦੇਵੇ।
ਪ੍ਰਭ ਕੀ ਆਗਿਆ ਮਾਨੈ ਮਥੈ,
ਤੇ ਫਿਰ ਆਪਣੇ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਆਗਿਆ ਸਿਰ ਮੱਥੇ ਤੇ ਮੰਨੇ। ਆਖੇ ਹੇ ਵਾਹਿਗੁਰੂ, ਜਿਵੇਂ ਤੂੰ ਮੈਨੂੰ ਰੱਖੇ ਮੈਂ ਉਸੇ ਤਰ੍ਹਾਂ ਹੀ ਰਹਿਣ ਵਾਸਤੇ ਰਾਜੀ ਹਾਂ, ਮੈਂ ਤੇਰੇ ਪਾਣੀ ਵਿੱਚ ਖੁਸ਼ ਹਾਂ। ਤੁਸੀਂ ਜਿਸ ਹਾਲਤ ਵਿੱਚ ਵੀ ਰੱਖਣਾ ਚਾਹੁੰਦੇ ਹੋ ਮੈਂ ਉਸੇ ਵਿੱਚ ਹੀ ਰਹਿਣ ਲਈ ਤਿਆਰ ਹਾਂ। ਇਹ ਅਸਲੀ ਗੁਰਮੁਖਾਂ ਦੀ ਅਵਸਥਾ ਹੁੰਦੀ ਹੈ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਪਾਵੈ ਨਾਨਕਾ ਸਾਈ ਗੱਲ ਚੰਗੀ। ਗੁਰਮੁਖ ਤੇਰਾ ਪਾਣਾ ਪਾਵੈ, ਗੁਰਮੁਖਾਂ ਨੂੰ ਤੇਰਾ ਪਾਣਾ ਹੀ ਚੰਗਾ ਲੱਗਦਾ। ਇਸੇ ਲਈ ਹਜ਼ੂਰ ਇਸ ਮਨੁੱਖ ਨੂੰ ਸਮਝਾਉਂਦੇ ਹਨ ਵੀ ਜਿਸ ਵਾਹਿਗੁਰੂ ਦੀ ਬਖਸ਼ੀ ਹੋਈ ਵਸਤੂ ਹੈ ਉਹਦੇ ਅੱਗੇ ਸਾਨੂੰ ਭੇਟ ਕਰ ਦੇਣੀ ਚਾਹੀਦੀ ਹੈ ਅਤੇ ਉਸ ਦਾਤੇ ਦੀ ਆਗਿਆ ਹਮੇਸ਼ਾ ਲਈ ਸਿਰ ਮੱਥੇ 'ਤੇ ਮੰਨਣੀ ਚਾਹੀਦੀ ਹੈ।
ਉਸ 'ਤੇ ਚੌਗਨ ਕਰੈ ਨਿਹਾਲ,
ਜਦੋਂ ਅਸੀਂ ਆਪਣੀ ਇਮਾਨਦਾਰੀ ਦਿਆਨਦਾਰੀ ਕਾਇਮ ਰੱਖਾਂਗੇ ਫਿਰ ਉਹ ਦਾਤਾ ਬੜਾ ਦਿਆਲੂ ਹੈ। ਨਾਨਕ ਸਾਹਿਬ ਸਦਾ ਦਇਆ, 99 ਕਰਕੇ ਅਰਥ ਲੱਗੇਗਾ। ਉਹ ਸਾਹਿਬ ਪਾਤਸ਼ਾਹ ਵਾਹਿਗੁਰੂ ਸਦਾ ਦਿਆਲੂ ਕਿਰਪਾਲੂ ਹੈ। ਸਾਚਾ ਸਾਹਿਬ ਸਾਧ ਮਿਹਰਵਾਨ, ਹਜ਼ੂਰ ਕਹਿੰਦੇ ਉਸ 'ਤੇ ਚੌਗਣ ਕਰੈ ਨਿਹਾਲ। ਵਾਹਿਗੁਰੂ ਪਹਿਲਾਂ ਨਾਲੋਂ ਵੀ ਚੌਗਣਾ ਨਿਹਾਲ ਕਰੇਗਾ। ਜੇ ਆਪਾਂ ਵਾਹਿਗੁਰੂ ਦੇ ਕੋਲੋਂ ਕੋਈ ਦਾਤ ਲੈ ਕੇ ਫਿਰ ਉਹਨੂੰ ਭੇਟ ਕਰ ਦੇਈਏ ਅਤੇ ਉਹਦੀ ਆਗਿਆ ਦੇ ਵਿੱਚ ਰਾਜੀ ਰਹੀਏ ਅਤੇ ਉਹ ਵਾਹਿਗੁਰੂ ਪ੍ਰਸੰਨ ਹੋ ਕੇ ਸਾਨੂੰ ਹੋਰ 4 ਗੁਣਾ ਦਾਤਾਂ ਬਖਸ਼ਿਸ਼ ਕਰ ਸਕਦਾ ਹੈ, 4 ਗੁਣਾ ਵੱਧ ਸਾਨੂੰ ਸੁੱਖ ਦੇ ਸਕਦਾ ਹੈ। ਕਿਉਂਕਿ ਵਾਹਿਗੁਰੂ ਪਰਮੇਸ਼ਰ ਤਾਂ ਕਹਿੰਦਾ ਬਈ ਤੂੰ ਦਸਵੰਧ ਦੇ ਅਤੇ ਬਾਕੀ 10 ਗੁਣਾ ਲੈ, ਦਹਿ ਦੁਨੀਆ 70 ਆਖਰ। ਜੇ ਕੋਈ ਆਦਮੀ ਪੁੰਨ ਦਾਨ ਕਰਦਾ ਨਾ ਜਾਂ ਗੁਰੂ ਘਰ ਸੇਵਾ ਕਰਦਾ ਹੈ ਉਹਨੂੰ 10 ਗੁਣਾ ਇੱਥੇ ਮਿਲਦਾ ਹੈ ਅਤੇ ਜੇ ਅੱਗੇ ਪ੍ਰਲੋਕ ਵਿੱਚ ਲੈਣਾ ਤਾਂ ਉਹਨੂੰ 100 ਗੁਣਾ ਫਲ ਪ੍ਰਾਪਤ ਹੁੰਦਾ। ਇਹ ਸਤਿਗੁਰੂ ਦਾ ਬਚਨ ਹੈ। ਜੇ 10 ਗੁਣਾ ਲੈਣਾ ਤਾਂ ਹੁਣ ਇੱਥੇ ਲੈ ਸਕਦੇ ਹੋ, 100 ਗੁਣਾ ਲੈਣਾ ਦਰਗਾਹ ਵਿੱਚ ਮਿਲ ਸਕਦਾ। ਇਸੇ ਲਈ ਤਾਂ ਸਤਿਗੁਰੂ ਕਹਿੰਦੇ ਨੇ ਵੀ ਪਹਿਲਾਂ ਨਾਲੋਂ ਚੌਗਣਾ ਵਾਹਿਗੁਰੂ ਤੈਨੂੰ ਨਿਹਾਲ ਕਰ ਸਕਦਾ ਹੈ, ਤੂੰ ਉਹਦੇ ਉੱਤੇ ਭਰੋਸਾ ਰੱਖ ਤੇ ਉਹਦੇ ਨਾਲ ਪਿਆਰ ਕਰ, ਉਹਦੀ ਆਗਿਆ ਮੰਨ।
ਅਨਕ ਭਾਤ ਮਾਇਆ ਕੇ ਹੇਤ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਜੀਵ ਨੂੰ ਉਪਦੇਸ਼ ਦਿੰਦੇ ਹਨ, ਅਨਕ ਭਾਤ ਮਾਇਆ ਕੇ ਹੇਤ, ਅਨੇਕਾਂ ਤਰ੍ਹਾਂ ਇਸ ਮਾਇਆ ਦੇ ਹੇਤ ਦਾ ਅਰਥ ਹੈ ਜਿਹੜੇ ਮੋਹ ਦੇ ਪਸਾਰੇ ਸੰਸਾਰ ਦੇ ਵਿੱਚ ਦਿਖਾਈ ਦੇ ਰਹੇ ਹਨ।
ਸਰ ਪਰ ਹੋਵਤ ਜਾਣ ਅਨੇਤ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਸ ਗੱਲ ਨੂੰ ਜਾਣ, ਜ਼ਰੂਰ ਬਾਰ ਜ਼ਰੂਰ ਇਹਨਾਂ ਨੇ ਇੱਕ ਦਿਨ ਅਨੇਤ ਹੋ ਜਾਣਾ ਹੈ। ਅਨੇਤ ਦਾ ਅਰਥ ਹੈ ਨਾਸ਼ਵਾਨ। ਇਹਨਾਂ ਨੇ ਇੱਕ ਨਾ ਇੱਕ ਦਿਨ ਜ਼ਰੂਰ ਨਾਸ ਹੋ ਜਾਣਾ ਹੈ, ਇੱਕ ਨਾ ਇੱਕ ਦਿਨ ਇਹਨਾਂ ਨੇ ਜ਼ਰੂਰ ਚਲੇ ਜਾਣਾ ਹੈ।
ਬਿਰਖ ਕੀ ਛਾਇਆ ਸਿਉਂ ਰੰਗ ਲਾਵੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੀ ਸੁੰਦਰ ਉਦਾਹਰਣ ਦਿੰਦੇ ਹਨ। ਜਿਵੇਂ ਕੋਈ ਆਦਮੀ ਬਿਰਸ਼ ਦੀ ਛਾਂ ਦੇ ਨਾਲ ਪ੍ਰੇਮ ਲਾ ਬੈਠੇ, ਕੋਈ ਦਰਖਤ ਦੇ ਛਾਵੇਂ ਬੈਠਾ ਆਦਮੀ ਸੋਚੇ ਵੀ ਹੁਣ ਇਹ ਦਰਖਤ ਦੀ ਛਾਂ ਹਮੇਸ਼ਾ ਲਈ ਮੇਰੇ ਉੱਤੇ ਟਿਕੀ ਰਹੇਗੀ।
ਉਹ ਬਿਨਸੈ ਉਹ ਮਨ ਪਛਤਾਵੈ,
ਪਰ ਜਦੋਂ ਸੂਰਜ ਢਲ ਜਾਂਦਾ ਹੈ ਤੇ ਉਹ ਬਿਨਸੈ ਜਿਹੜੀ ਛਾਂ ਉੱਥੋਂ ਨਾਸ ਹੋ ਜਾਂਦੀ ਹੈ, ਉਹ ਮਨ ਪਛਤਾਵੈ ਜਿਹੜਾ ਉਸ ਬਿਰਸ਼ ਦੀ ਛਾਂ ਦੇ ਨਾਲ ਪ੍ਰੇਮ ਲਾਉਣ ਵਾਲਾ ਕੋਈ ਰਾਹੀ ਹੈ, ਕੋਈ ਮੁਸਾਫਰ ਹੈ, ਫਿਰ ਉਹ ਮਨ ਵਿੱਚ ਪਛਤਾਉਂਦੇ। ਕਹਿੰਦਾ ਵੀ ਮੈਂ ਤੇ ਬਿਰਸ਼ ਦੀ ਛਾਂ ਨੂੰ ਸਿਰ ਮੰਨ ਕੇ ਇਹਦੇ ਨਾਲ ਪ੍ਰੇਮ ਕਰ ਰਿਹਾ ਸੀ, ਪਰ ਇਹਨੇ ਤਾਂ ਮੇਰਾ ਸਾਥ ਨਹੀਂ ਦਿੱਤਾ। ਫਿਰ ਜਦੋਂ ਛਾਂ ਨਾਸ ਹੁੰਦੀ ਹੈ ਤੇ ਫਿਰ ਉਹ ਮਨ ਵਿੱਚ ਪਛਤਾਉਂਦਾ ਹੈ। ਇਸੇ ਤਰ੍ਹਾਂ ਇਹ ਮਾਇਆ ਵੀ ਇੱਕ ਬਿਰਸ਼ ਹੈ, ਜਿਹੜੇ ਮਾਇਆ ਦੇ ਸੁੱਖ ਨੇ ਬਿਰਸ਼ ਦੀ ਛਾਂ ਵਾਂਗ ਨੇ। ਅਸੀਂ ਇਹਨਾਂ ਦੇ ਨਾਲ ਮੋਹ ਪਿਆਰ ਪਾ ਲੈਂਦੇ ਹਾਂ, ਪਰ ਹਜ਼ੂਰ ਕਹਿੰਦੇ ਜਿਵੇਂ ਬਿਰਸ਼ ਦੀ ਛਾਂ ਹਮੇਸ਼ਾ ਲਈ ਸਥਿਰ ਨਹੀਂ ਰਹਿੰਦੀ, ਇਸੇ ਤਰ੍ਹਾਂ ਮਾਇਆ ਦੇ ਸੁੱਖ ਵੀ ਹਮੇਸ਼ਾ ਨਹੀਂ ਸਾਡੇ ਪਾਸ ਰਹਿ ਸਕਦੇ। ਉਹ ਬਿਨਸੈ ਜਦੋਂ ਮਾਇਆ ਦੇ ਸੁੱਖ ਦੀ ਛਾਂ ਨਾਸ ਹੁੰਦੀ ਹੈ, ਉਹ ਮਨ ਪਛਤਾਵਾ ਜਿਹੜਾ ਇਹ ਮਾਇਆ ਦੇ ਸੁੱਖ ਨਾਲ ਪ੍ਰੇਮ ਕਰਨ ਵਾਲਾ ਭੁੱਲੜ ਜੀਵ ਹੈ, ਮਨ ਵਿੱਚ ਪਛਤਾਉਂਦਾ ਹੈ।
ਜੋ ਦਿਸੈ ਸੋ ਚਾਲਨ ਹਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਜੋ ਕੁਝ ਵੀ ਦਿਸਦਾ ਹੈ ਇਹ ਸਭ ਕੁਝ ਚੱਲਣ ਵਾਲਾ ਹੈ। ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ, ਹਰ ਮਨੁੱਖ ਨੇ ਵੀ ਚਲੇ ਜਾਣਾ ਹੈ, ਹਰ ਪਦਾਰਥ ਨੇ ਵੀ ਚਲੇ ਜਾਣਾ ਹੈ।
ਲਪਟ ਰਹੇ ਹੋ ਤਹ ਅੰਧ ਅੰਧਾਰ,
ਲੋ ਹਜ਼ੂਰ ਕਹਿੰਦੇ ਨੇ ਇਹ ਜਿਹੜਾ ਮਨੁੱਖ ਅੰਨਾ ਹੈ ਤੇ ਅੰਧਾਰ ਦਾ ਅਰਥ ਹਨੇਰੇ ਵਿੱਚ ਵਿਚਰ ਰਿਹਾ ਹੈ। ਜਿਹੜਾ ਮਨੁੱਖ ਅੰਨਾ ਹੈ ਤੇ ਅਗਿਆਨ ਦੇ ਹਨੇਰੇ ਵਿੱਚ ਲਪਟ ਰਹੇ ਹੋ ਤਹਿ ਇਹ ਉਸ ਮਾਇਆ ਦੇ ਮੋਹ ਦੇ ਵਿੱਚ ਮਾਇਆ ਦੇ ਸੁਖਾਂ ਦੇ ਵਿੱਚ ਲੰਪਟ ਹੋ ਰਿਹਾ ਹੈ।
ਬਟਾਊ ਸਿਓ ਜੋ ਲਾਵੈ ਨੇਹ।
ਲੋ ਹਜ਼ੂਰ ਕਹਿੰਦੇ ਨੇ ਭਾਈ ਆਪਾਂ ਕਿਤੇ ਰਸਤੇ ਵਿੱਚ ਜਾ ਰਹੇ ਹਾਂ, ਕੋਈ ਰਸਤੇ ਵਿੱਚ ਕੋਈ ਰਾਹੀ ਕੋਈ ਮੁਸਾਫਰ ਕੋਈ ਹੋਰ ਯਾਤਰੂ ਵੀ ਮਿਲ ਜਾਂਦੇ ਨੇ, ਜੇ ਕੋਈ ਉਹਨਾਂ ਰਾਹੀਆਂ ਦੇ ਨਾਲ ਉਹਨਾਂ ਮੁਸਾਫਰਾਂ ਦੇ ਨਾਲ ਪ੍ਰੇਮ ਪਾ ਲਵੇ
ਤਾਂ ਕੋ ਹੱਥ ਨਾ ਆਵੇ ਕੇ ਹੈ,
ਭਾਈ ਉਹਨਾਂ ਨੇ ਤੇ ਛੱਡ ਕੇ ਅੱਗੇ ਤੁਰ ਜਾਣਾ, ਤੇ ਜਿਹੜਾ ਉਹਨਾਂ ਦੇ ਨਾਲ ਐਵੇਂ ਝੂਠਾ ਮੋਹ ਪ੍ਰੇਮ ਪਾ ਲਵੇ ਉਹਦੇ ਹੱਥ ਵਿੱਚ ਤਾਂ ਕੁਝ ਨੀ ਨਾ ਆਉਂਦਾ। ਰਾਹੀ ਜਿਹੜੇ ਰਸਤੇ ਵਿੱਚ ਤੁਰੇ ਜਾਂਦੇ ਨੇ ਠੀਕ ਹੈ, ਟਾਈਮ ਪਾਸ ਕਰਨ ਵਾਸਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰ ਲੈਣੀਆਂ ਵੱਖਰੀ ਗੱਲ ਹੈ, ਪਰ ਜੇ ਕੋਈ ਉਹਨਾਂ ਦੇ ਨਾਲ ਪੱਕੀ ਮਿੱਤਰਤਾ ਪਾਉਣੀ ਚਾਹੇ ਉਹ ਨਹੀਂ ਪੈ ਸਕਦੀ, ਕਿਉਂਕਿ ਉਹਨਾਂ ਦੀ ਮੰਜ਼ਿਲ ਕਿਧਰੇ ਹੋਰ ਹੈ ਤੇ ਤੁਸੀਂ ਕਿਸੇ ਹੋਰ ਪਾਸੇ ਜਾਣਾ ਹੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਹਰ ਜੀਵ ਮੁਸਾਫਰ ਹੈ, ਅਸੀਂ ਚਾਹੁੰਦੇ ਹਾਂ ਬਈ ਕਿਸੇ ਨਾਲ ਮਿੱਤਰਤਾ ਪਾਈਏ, ਪਰ ਹਜ਼ੂਰ ਕਹਿੰਦੇ ਨੇ ਕੋਈ ਅੱਗੇ ਕੋਈ ਪਿੱਛੇ, ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧਾ ਧੀਰੇ। ਜੀਵ ਤੇ ਸਾਰੇ ਰਾਹੀ ਨੇ ਸਾਰੇ ਮੁਸਾਫਰ ਨੇ ਤੁਰੇ ਜਾਂਦੇ ਨੇ, ਤੁਸੀਂ ਕਿਹਦੇ ਨਾਲ ਪ੍ਰੇਮ ਕਰੋਗੇ, ਕਿਸ ਨਾਲ ਕੀਤਾ ਦੋਸਤੀ ਸਭ ਜਗ ਚੱਲਣ ਹਾਰ। ਵੀ ਜਿਹੜਾ ਕਿਸੇ ਰਾਹੀ ਨਾਲ ਮੋਹ ਪਾ ਵੀ ਲੈਂਦਾ ਨਾ ਤਾਂ ਕੋ ਹੱਥ ਨਾ ਆਵੇ ਕਿ ਬਈ ਉਹਦੇ ਹੱਥ ਵਿੱਚ ਕੁਝ ਵੀ ਨਹੀਂ ਆਉਂਦਾ।
ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਮਨਾ ਵਾਹਿਗੁਰੂ ਦੇ ਨਾਮ ਦੀ ਜਿਹੜੀ ਮੁਹੱਬਤ ਹੈ ਉਹ ਬੜੀ ਸੁਖ ਦੇਣ ਵਾਲੀ ਹੈ, ਭਾਵ ਹਰ ਵੇਲੇ ਸਾਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤ ਕਰਨੀ ਚਾਹੀਦੀ ਹੈ।
ਕਰ ਕਿਰਪਾ ਨਾਨਕ ਆਪ ਲੈ ਲਾਈ।
ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਆਪ ਕਿਰਪਾ ਕਰਕੇ ਨਾਮ ਦੇ ਨਾਲ ਜਿਸ ਦੀ ਪ੍ਰੀਤੀ ਲਾ ਦੇਵੇ ਤੇ ਫਿਰ ਉਸੇ ਦੀ ਪਾਈ ਲੱਗਦੀ ਹੈ।
ਮਿਥਿਆ ਤਨ ਧਨ ਕੁਟੰਬ ਸਵਾਇਆ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਆਹ ਸਾਰੀਆਂ ਚੀਜ਼ਾਂ ਹੀ ਮਿਥਿਆ ਨੇ। ਇੱਥੇ ਮਿਥਿਆ ਦਾ ਅਰਥ ਹੈ ਵੀ ਅਸਫਲ, ਅਧੂਰੀਆਂ, ਬੇਕਾਰ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਿਥਿਆ ਤਨ ਧਨ ਕੁਟੰਬ ਸਵਾਇਆ, ਇਹ ਸਾਡਾ ਸਰੀਰ ਵੀ ਮਿਥਿਆ ਹੈ, ਸਾਡਾ ਸਰੀਰ ਵੀ ਅਸਫਲ ਹੈ, ਅਤੇ ਜਿਹੜਾ ਧਨ ਹੈ ਉਹ ਵੀ ਸਾਡਾ ਸਾਰਾ ਹੀ ਅਸਫਲ ਹੈ, ਅਤੇ ਕੁਟੰਬ ਦਾ ਅਰਥ ਹੈ ਪਰਿਵਾਰ, ਸਾਡੇ ਜਿਹੜੇ ਆਪਣੇ ਧੀਆਂ ਪੁੱਤਰ ਨੇ ਪਰਿਵਾਰ ਹੈ, ਇਹ ਸਾਰਾ ਕੁਝ ਹੀ ਮਿੱਥਿਆ ਹੈ ਕਿਉਂਕਿ ਇਹਨੇ ਹਮੇਸ਼ਾ ਸਾਡੇ ਨਾਲ ਤਾਂ ਜਾਣਾ ਨਹੀਂ। ਦੂਜਾ ਇਹ ਮਿੱਥਿਆ ਦਾ ਅਰਥ ਡਾਕਟਰ ਭਾਈ ਵੀਰ ਸਿੰਘ ਜੀ ਨੇ ਜੋ ਅਖੀਰਲੀਆਂ ਪੰਕਤੀਆਂ ਨੇ ਉਹਨਾਂ ਨੂੰ ਆਧਾਰ ਮੰਨ ਕੇ ਅਸਤਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਵੀ ਉਹ ਇਸ ਅਖੀਰਲੀਆਂ ਪੰਕਤੀਆਂ ਨੂੰ ਆਧਾਰ ਮੰਨ ਕੇ ਅਸਤਰ ਦਾ ਅਰਥ ਕੀਤਾ ਹੈ ਜੋ ਹਮੇਸ਼ਾ ਸਿਰ ਰਹਿਣ ਵਾਲੀ ਚੀਜ਼ ਹੈ, ਅਤੇ ਮਿੱਥਿਆ ਦਾ ਅਰਥ ਹੋ ਗਿਆ ਜਿਹੜੀ ਨਾਸ਼ਵਾਨ ਚੀਜ਼ ਹੈ, ਹਮੇਸ਼ਾ ਕਾਇਮ ਰਹਿਣ ਵਾਲੀ ਅਤੇ ਹਮੇਸ਼ਾ ਨਾ ਰਹਿਣ ਵਾਲੀ, ਉਹਦੇ ਲਈ ਮਿੱਥਿਆ ਸ਼ਬਦ ਵਰਤਿਆ ਹੈ। ਮਿੱਥਿਆ ਤਨ ਤਨ ਕੁਟੰਬ ਸਵਾਇਆ, ਹਜ਼ੂਰ ਕਹਿੰਦੇ ਸਾਡਾ ਤਨ ਸਰੀਰ ਵੀ ਅਤੇ ਧਨ ਵੀ ਅਤੇ ਪਰਿਵਾਰ ਵੀ, ਇਹ ਵੀ ਸਾਰਾ ਮਿੱਥਿਆ ਦਾ ਅਰਥ ਨਾਸ਼ਵੰਤ ਹੈ।
ਮਿੱਥਿਆ ਹਉਮੈ ਮਮਤਾ ਮਾਇਆ।
ਤੇ ਆ ਜਿਹੜੀ ਮਾਇਆ ਦੀ ਮਮਤਾ ਹੈ ਤੇ ਜਿਹੜੀ ਝੂਠੀ ਹਉਮੈ ਮੈਂ ਮੇਰੀ ਅਸੀਂ ਕਰ ਰਹੇ ਹਾਂ, ਇਹ ਵੀ ਸਾਰੀ ਝੂਠੀ ਹੈ ਤੇ ਇਹ ਵੀ ਸਾਰੀ ਦੀ ਸਾਰੀ ਨਾਸ਼ਵੰਤ ਹੈ।
ਮਿੱਥਿਆ ਰਾਜ ਜੋਬਨ ਧਨ ਮਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਆਹ ਜਿਹੜਾ ਦੁਨੀਆਂ ਦਾ ਰਾਜ ਹੈ ਤੇ ਜੋਬਨ ਜਵਾਨੀ ਹੈ ਤੇ ਜਿੰਨਾ ਹੋਰ ਧਨ ਮਾਲ ਸਾਡੇ ਕੋਲ ਹੈ ਇਹ ਵੀ ਸਾਰਾ ਝੂਠਾ ਹੈ, ਨਾਸ਼ਵੰਤ ਹੈ।
ਮਿੱਥਿਆ ਕਾਮ ਕ੍ਰੋਧ ਬਿਕਰਾਲ।
ਲੋ ਹਜ਼ੂਰ ਕਹਿੰਦੇ ਨੇ ਭਾਈ ਆਹ ਜਿਹੜੇ ਬੜੇ ਬਿਕਰਾਲ ਭਿਆਨਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ ਨੇ, ਜਿਹੜੇ ਇਹਨਾਂ ਦੇ ਰਸ ਨੇ ਔਰ ਇਹਨਾਂ ਦੇ ਵੀ ਸਵਾਦ, ਉਹ ਵੀ ਸਾਰੇ ਮਿੱਥਿਆ ਨੇ, ਨਾਸ਼ਵੰਤ ਹਨ।
ਮਿੱਥਿਆ ਰਥ ਹਸਤੀ ਅਸਭ ਬਸਤਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਆਹ ਜਿਹੜੀਆਂ ਸੁਖ ਦੀਆਂ ਅਸਵਾਰੀਆਂ ਨੇ, ਰਥ ਨੇ, ਹਾਥੀ ਨੇ, ਘੋੜੇ ਨੇ ਤੇ ਬਸਤਰਾ, ਜਿਹੜੇ ਹੋਰ ਅਨੇਕਾਂ ਤਰ੍ਹਾਂ ਦੇ ਬਸਤਰ ਨੇ, ਕੱਪੜੇ ਅਸੀਂ ਪਹਿਨਦੇ ਹਾਂ, ਮਿੱਥਿਆ, ਇਹ ਵੀ ਸਾਰਾ ਕੁਝ ਝੂਠਾ ਹੈ ਤੇ ਨਾਸ਼ਵੰਤ ਹੈ।
ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮਿੱਥਿਆ ਰੰਗ ਇਹ ਜਿੰਨੇ ਮਾਇਆ ਦੇ ਰੰਗ ਨੇ ਇਹ ਵੀ ਸਾਰੇ ਝੂਠੇ ਹੀ ਨੇ, ਇਹ ਵੀ ਸਾਰੇ ਨਾਸਵੰਤ ਹਨ। ਕਿਉਂਕਿ ਜਿਨ੍ਹਾਂ ਮਾਇਆ ਦੇ ਰੰਗਾਂ ਦੇ ਨਾਲ ਵੇਖ ਵੇਖ ਕੇ ਇਹ ਮਨੁੱਖ ਹੱਸਦਾ ਹੈ ਨਾ, ਕਿਉਂਕਿ ਮਾਇਆ ਦੇ ਕਈ ਐਸੇ ਰੰਗ ਨੇ ਉਹਨਾਂ ਨੂੰ ਵੇਖ ਵੇਖ ਕੇ ਆਦਮੀ ਬੜਾ ਖੁਸ਼ ਹੁੰਦਾ ਹੈ। ਜਦੋਂ ਕਿਤੇ ਆਪਾਂ ਇਕੱਠੇ ਹੋ ਕੇ ਕਿਤੇ ਖਾਣੇ ਪੀਂਦੇ ਹਾਂ, ਕੋਈ ਪਾਰਟੀ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹਾਂ, ਅਤੇ ਉਸ ਵੇਲੇ ਲੋਕ ਮਾਇਆ ਦੇ ਰੰਗਾਂ ਨੂੰ ਵੇਖ ਵੇਖ ਕੇ ਬੜੇ ਖੁਸ਼ ਹੁੰਦੇ ਨੇ। ਕੋਈ ਗਾਉਣਾ ਵਜਾਉਣਾ ਸੁਣ ਸੁਣ ਕੇ, ਕੋਈ ਹੋਰ ਅਨੇਕਾਂ ਤਰ੍ਹਾਂ ਦੇ ਪਦਾਰਥ ਛੱਕ ਛਕਾ ਕੇ ਬੜੇ ਖੁਸ਼ ਹੁੰਦੇ ਨੇ। ਲਓ ਹਜ਼ੂਰ ਕਹਿੰਦੇ ਨੇ, ਮਿੱਥਿਆ ਰੰਗ ਸੰਗ ਮਾਇਆ ਪੇਖ ਹੱਸਦਾ। ਇਹ ਜਿੰਨੇ ਵੀ ਮਾਇਆ ਦੇ ਰੰਗ ਨੇ ਸਾਰੇ ਮਿੱਥਿਆ ਝੂਠੇ ਨੇ, ਨਾਸਵੰਤ ਨੇ। ਜਿਨ੍ਹਾਂ ਦੇ ਨਾਲ ਮਿਲ ਕੇ ਅਤੇ ਜਿਨ੍ਹਾਂ ਨੂੰ ਵੇਖ ਕੇ ਆਦਮੀ ਹੱਸ ਰਿਹਾ ਖੁਸ਼ ਹੁੰਦਾ ਹੈ।
ਮਿੱਥਿਆ ਧਰੋਹ ਮੋਹ ਅਭਿਮਾਨ।
ਲੋ ਹਜ਼ੂਰ ਕਹਿੰਦੇ ਨੇ, ਜਿਹੜਾ ਆਦਮੀ ਧਰੋਹ ਦਾ ਅਰਥ ਹੈ ਕਿਸੇ ਨਾਲ ਧੋਖਾ ਕਰਦਾ ਹੈ, ਫਰੇਬ ਕਰਦਾ ਹੈ, ਕਿਸੇ ਨਾਲ ਮੋਹ ਕਰਦਾ ਹੈ ਅਤੇ ਜਾਂ ਅਵਮਾਨ ਹੰਕਾਰ ਕਰਦਾ ਹੈ, ਇਹ ਵੀ ਸਾਰੀਆਂ ਚੀਜ਼ਾਂ ਝੂਠੀਆਂ ਅਤੇ ਨਾਸਵੰਤ ਹਨ।
ਮਿੱਥਿਆ ਆਪਸ ਉੱਪਰ ਕਰਤ ਗੁਮਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਮਨੁੱਖ ਆਪਣੇ ਆਪ ਤੇ ਮਾਣ ਕਰਦਾ, ਆਪਣੇ ਆਪ ਤੇ ਹੰਕਾਰ ਕਰਦਾ ਹੈ ਵੀ ਮੇਰੇ ਵਰਗਾ ਹੋਰ ਕੋਈ ਨਹੀਂ ਹੋ ਸਕਦਾ, ਇਹ ਵੀ ਭਾਈ ਮਿੱਥਿਆ, ਇਹ ਵੀ ਝੂਠਾ ਹੈ।
ਅਸਥਿਰ ਭਗਤ ਸਾਧ ਕੀ ਸਰਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਸਲੀ ਮੁੱਖ ਦੀ ਗੱਲ ਸਾਨੂੰ ਸਮਝਾਉਣ ਲੱਗੇ ਹਨ। ਅਸਥਿਰ ਭਗਤ ਵੀ ਅਸਲੀ ਤੇ ਵਾਹਿਗੁਰੂ ਦੀ ਭਗਤੀ ਹਮੇਸ਼ਾ ਲਈ ਸਥਿਰ ਰਹਿਣ ਵਾਲੀ ਹੈ। ਸਾਧ ਕੀ ਸਰਨ ਤੇ ਭਗਤੀ ਮਿਲਦੀ ਕਿੱਥੋਂ ਹੈ? ਸਾਧ ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਵਾਹਿਗੁਰੂ ਦੀ ਭਗਤੀ ਪ੍ਰਾਪਤ ਹੁੰਦੀ ਹੈ।
ਨਾਨਕ ਜਪ ਜਪ ਜੀਵੈ ਹਰ ਕੇ ਚਰਨ।
ਉਹ ਭਗਤੀ ਦਾ ਸਰੂਪ ਕੀ ਹੈ? ਹਜ਼ੂਰ ਕਹਿੰਦੇ ਨੇ, ਮੈਂ ਤੇ ਉਸ ਵਾਹਿਗੁਰੂ ਦੇ ਚਰਨਾਂ ਨੂੰ ਜਪ ਜਪ ਕੇ ਜੀ ਰਿਹਾ ਹਾਂ। ਚਰਨ ਤੋਂ ਮੁਰਾਦ ਹੈ ਨਾਮ ਦੀ, ਤੇ ਨਾਮ ਨੂੰ ਹੀ ਜਪਿਆ ਜਾਂਦਾ। ਜਪਣ ਦਾ ਸੰਬੰਧ ਨਾਮ ਦੇ ਨਾਲ ਹੁੰਦਾ, ਇਸੇ ਲਈ ਚਰਨ ਦਾ ਅਰਥ ਹੋ ਗਿਆ ਨਾਮ। ਮੈਂ ਤੇ ਉਸ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਨੂੰ ਜਪ ਜਪ ਕੇ ਜੀ ਰਿਹਾ ਹਾਂ। ਇਹ ਜਿਹੜੀ ਨਾਮ ਸਿਮਰਨ ਰੂਪ ਭਗਤੀ ਹੈ, ਇਹ ਹਮੇਸ਼ਾ ਲਈ ਸਥਿਰ ਰਹਿਣ ਵਾਲੀ ਹੈ ਤੇ ਮਿਲਦੀ ਹੈ ਭਾਈ ਸਤਿਗੁਰੂ ਦੀ ਸ਼ਰਨ ਦੇ ਵਿੱਚੋਂ।
ਮਿੱਥਿਆ ਸ਼ਰਵਣ ਪਰ ਨਿੰਦਾ ਸੁਣੈ।
ਲਓ ਹੁਣ ਅੱਗੇ ਜਿਹੜਾ ਮਿੱਥਿਆ ਸ਼ਬਦ ਆ ਰਿਹਾ ਹੈ, ਵੀ ਇਹਦੀ ਵੀ ਇਹਦਾ ਜਿਹੜਾ ਅਸਲੀ ਅਰਥ ਹੈ ਅਖੀਰਲੀਆਂ ਪੰਕਤੀਆਂ ਦੇ ਆਧਾਰ ਤੇ ਹੀ ਭਾਈ ਵੀਰ ਸਿੰਘ ਜੀ ਨੇ ਕੀਤਾ ਹੈ। ਬਿਨ ਬੂਝੇ ਮਿੱਥਿਆ ਸਭ ਭਏ, ਸਫਲ ਦੇ ਨਾਨਕ ਹਰ ਹਰ ਨਾਮ ਲਈ। ਇੱਥੇ ਹੁਣ ਮਿੱਥਿਆ ਦਾ ਅਰਥ ਹੋ ਗਿਆ ਵੀ ਅਸਫਲ, ਕਿਉਂਕਿ ਅਖੀਰ ਤੇ ਸਫਲ ਦੇ ਗੁਰੂ ਮਹਾਰਾਜ ਨੇ ਸ਼ਬਦ ਲਿਖਿਆ ਹੈ। ਮਿੱਥਿਆ ਸਰਵਣ ਪਰ ਨਿੰਦਾ ਸੁਣੈ ਹੈ। ਹਜ਼ੂਰ ਕਹਿੰਦੇ ਨੇ, ਇਹ ਕੰਨ ਵੀ ਮਿੱਥਿਆ ਨੇ, ਇਹ ਕੰਨ ਵੀ ਅਸਫਲ ਨੇ। ਕਿਉਂ? ਪਰ ਨਿੰਦਾ ਸੁਣੈ ਹੈ, ਇਹ ਕੰਨ ਸਾਡੇ ਪ੍ਰਾਈ ਨਿੰਦਿਆ ਨੂੰ ਸੁਣਦੇ ਨੇ। ਜੇ ਤਾਂ ਇਹਨਾਂ ਕੰਨਾਂ ਦੇ ਨਾਲ ਬਾਣੀ ਸੁਣੀ ਜਾਵੇ, ਕੀਰਤਨ ਕਥਾ ਨੂੰ ਸੁਣਿਆ ਜਾਵੇ, ਫਿਰ ਤਾਂ ਇਹ ਵੀ ਸੱਚੇ ਹੋ ਸਕਦੇ ਨੇ, ਇਹ ਵੀ ਸਫਲ ਹੋ ਸਕਦੇ ਨੇ। ਪਰ ਇਹ ਸਾਡੇ ਕੰਨ ਐਸਾ ਕਰਦੇ ਨਹੀਂ। ਹਾਲਾਂਕਿ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਇਹਨਾਂ ਕੰਨਾਂ ਦੇ ਬਾਰੇ ਲਿਖਿਆ ਹੈ, ਇਹ ਸ਼ਰਵਣ ਹੋ ਮੇਰੇ ਹੋ, ਸਾਚਾ ਸੁਣਨਾ ਨੂੰ ਪਠਾਏ, ਸਾਚਾ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹਨਾਂ ਕੰਨਾਂ ਨੂੰ ਆਖਿਆ ਤੁਸੀਂ ਸੱਚੀ ਬਾਣੀ ਸੁਣੋ। ਸੱਚੀ ਬਾਣੀ ਸੁਣਨ ਵਾਸਤੇ ਤੁਹਾਨੂੰ ਵਾਹਿਗੁਰੂ ਨੇ ਸੰਸਾਰ ਵਿੱਚ ਭੇਜਿਆ। ਪਰ ਹਜ਼ੂਰ ਕਹਿੰਦੇ, ਸਾਡੇ ਇਹ ਕੰਨ ਬਾਣੀ ਸੁਣਦੇ ਨਹੀਂ, ਗੁਰੂ ਦੀ ਗੱਲ ਸੁਣਦੇ ਨਹੀਂ, ਇਹਨਾਂ ਨੂੰ ਬਾਣੀ ਦਾ ਕੀਰਤਨ ਚੰਗਾ ਨਹੀਂ ਲੱਗਦਾ, ਹੋਰ ਗਾਉਣਾ ਵਜਾਉਣਾ ਚੰਗਾ ਲੱਗਦਾ, ਕਥਾ ਚੰਗੀ ਨਹੀਂ ਲੱਗਦੀ, ਹੋਰ ਗੱਪਾਂ ਛੱਪਾਂ ਚੰਗੀਆਂ ਲੱਗਦੀਆਂ ਨੇ। ਮਿੱਥਿਆ ਸ਼ਰਵਣ, ਇਸੇ ਲਈ ਕੰਨ ਵੀ ਸਾਡੇ ਅਸਫਲ ਨੇ।